ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਆਸਾ ਦੀ ਵਾਰ ਦੇ ਅਰਥ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪੌੜੀ 17 ਮੂਲ ਸਲੋਕ ਮਹੱਲਾ 1 ਜੇ ਮੋਹਾਕਾ ਘਰ ਮੋਹ ਹੈ, ਘਰ ਮੋਹੇ ਪਿਤਰੀ ਦੇ, ਅੱਗੇ ਵਸ ਸਿੰਜਾਣੀਏ ਪਿਤਰੀ ਚੋਰ ਕਰੇ, ਵੱਡੀਏ ਹੱਥ ਦਲਾਲ ਕੇ ਮੁਸਫੀ ਏ ਕਰੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ। ਅਰਥ, ਜੇ ਚੋਰ ਕਿਸੇ ਘਰ ਨੂੰ ਭੰਨੇ ਭਾਵ ਚੋਰੀ ਕਰੇ, ਅਤੇ ਘਰ ਭੰਨ ਕੇ ਪ੍ਰਾਪਤ ਕੀਤੇ ਪਦਾਰਥ ਆਪਣੇ ਪਿੱਤਰਾਂ ਦੇ ਨਿਮਿਤ ਦੇਵੇ, ਤਾਂ ਉਹ ਪਦਾਰਥ ਅੱਗੇ ਪਰਲੋਕ ਵਿੱਚ ਪਛਾਣੇ ਜਾਣਗੇ ਕਿ ਚੋਰੀ ਦੇ ਹਨ। ਇਉਂ ਉਹ ਉਸ ਦਾਨ ਨਾਲ ਪਰਲੋਕ ਗਏ ਪਿੱਤਰਾਂ ਨੂੰ ਵੀ ਚੋਰ ਬਣਾ ਦੇਵੇਗਾ। ਉੱਥੇ ਮੁਨਸਿਫ ਫਿਰ ਇਹ ਮੁਨਸਫੀ ਨਿਆਂ ਵੀ ਕਰੇਗਾ ਕਿ ਦਲਾਲ ਦੇ ਹੱਥ ਵੀ ਵੱਢ ਦਿਓ। ਅਸਲ ਗੱਲ ਇਹ ਹੈ ਕਿ ਅੱਗੇ ਜਾ ਕੇ ਜੀਵ ਨੂੰ ਸੁਖਦਾਈ ਹੋਣ ਵਾਲਾ ਉਹ ਕੁਛ ਮਿਲਦਾ ਹੈ ਜੋ ਉਹ ਕਾਲ ਕਮਾਈ ਨਾਲ ਖੱਟ ਕੇ ਦਾਨ ਕਰਦਾ ਹੈ। ਹੇ ਨਾਨਕ। ਮੂਲ ਮਹੱਲਾ 1 ਜਿਉਂ ਜੋਰੂ ਸਿਰ ਨਾਵਣੀ ਆਵੇ ਵਾਰੋ ਵਾਰ, ਜੂਠੇ ਜੂਠਾ ਮੁੱਖ ਵਸੈ ਨਿਤ ਨਿਤ ਹੋਏ ਖੁਆਰ, ਸੁੱਚੇ ਇਹ ਨਾ ਆਖੀਐ ਬਹਿਨ ਜੇ ਪਿੰਡਾ ਧੋਏ, ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਅਰਥ, ਜਿਵੇਂ ਇਸਤਰੀ ਦਾ ਰਜੋ ਧਰਮ ਆਉਂਦਾ ਬਾਰ ਬਾਰ ਦੀ ਅਪਵਿੱਤਰਤਾ ਦਾ ਕਾਰਨ ਹੁੰਦਾ ਹੈ, ਇਸੇ ਤਰ੍ਹਾਂ ਮੂੰਹ ਦਾ ਹਰ ਵੇਲੇ ਜੂਠਾ ਰਹਿਣਾ ਇਸ ਦਾ ਸੁਭਾਵਕ ਕਰਮ ਹੈ ਜੋ ਆਦਮੀ ਨੂੰ ਹਮੇਸ਼ਾ ਅਪਵਿੱਤਰ ਰੱਖਦਾ ਹੈ। ਪਿੰਡਾ ਧੋਣ ਨਾਲ ਅਪਵਿੱਤਰਤਾ ਨਹੀਂ ਹਟਦੀ, ਸਰੀਰ ਤਾਂ ਹੈ ਹੀ, ਮਾਟੀ ਕਾ ਕਿਆ ਧੋਪੈ ਸੁਆਮੀ। ਮਨ ਧੋਣਾ ਹੈ, ਉਹ ਜਲ ਨਾਲ ਨਹੀਂ ਪਰ ਨਾਮ ਨਾਲ ਪਵਿੱਤਰ ਹੁੰਦਾ ਹੈ। ਤਾਂ ਤੇ ਪਵਿੱਤਰ ਉਹੀ ਹਨ ਜਿਨ੍ਹਾਂ ਦੇ ਮਨ ਵਿੱਚ ਉਹ ਪਰਮੇਸ਼ਰ ਵਸਦਾ ਹੈ। ਹੇ ਨਾਨਕ। ਜਾਪਦਾ ਹੈ ਇਹ ਸਲੋਕ ਕਿਸੇ ਨਾ ਧੋ ਕੁਰਲੀਆਂ ਕਰ ਆਪ ਨੂੰ ਸੁੱਚਾ ਮੰਨ ਕੇ ਸ਼ਰਾਧ ਆਦਿ ਆ ਕੇ ਖਾਣ ਬੈਠੇ ਬ੍ਰਾਹਮਣ ਦੀ ਜ਼ਾਹਰੀ ਪਵਿੱਤਰਤਾ ਅਤੇ ਅੰਦਰ ਦੀ ਵੱਧ ਰਹੀ ਅਪਵਿੱਤਰਤਾ ਉੱਤੇ ਸਮੋਧ ਕੀਤਾ ਗਿਆ ਹੈ। ਅੱਗੇ ਪੌੜੀ ਵਿੱਚ ਅਯਾਸ਼ਾਂ ਪਾਪੀਆਂ ਦਾ ਅੰਤ ਦੱਸਿਆ ਹੈ। ਮੂਲ ਪੌੜੀ ਤੁਰੇ ਪਲਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ, ਕੋਠੇ ਮੰਡਪ ਮਾੜੀਆ ਲਾਏ ਬੈਠੇ ਕਰ ਪਾਸਾਰਿਆ, ਚੀਜ ਕਰਨ ਮਨ ਭਾਉਂਦੇ ਹਰ ਬੁੱਝਣ ਨਾਈ ਹਾਰਿਆ, ਕਰ ਫੁਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ, ਜਰ ਆਈ ਜੋ ਬਨ ਹਾਰਿਆ। ਅਰਥ, ਜਿਨ੍ਹਾਂ ਪਾਸ ਕਾਠੀਆਂ ਆਦਿ ਨਾਲ ਸੱਜੇ ਹੋਏ ਪਵਨ ਦੇ ਵੇਗ ਵਾਲੇ ਤਿੱਖੇ ਘੋੜੇ ਹਨ, ਜਿਨ੍ਹਾਂ ਨੇ ਆਪਣੀਆਂ ਬੇਗਮਾਂ ਨੂੰ ਹਰ ਰੰਗ ਦੇ ਬਸਤਰ ਭੂਖਣਾ ਨਾਲ ਸਜਾਇਆ ਹੈ, ਜਿਨ੍ਹਾਂ ਨੇ ਘਰ ਮਹਿਲ ਅਤੇ ਮੰਡਪ ਬਣਾ ਕੇ ਸਾਮਾਨਾਂ ਨਾਲ ਸਵਾਰੇ ਹਨ ਅਤੇ ਵਿੱਚ ਵਿਰਾਜ ਰਹੇ ਹਨ ਅਤੇ ਹੋਰ ਪਸਾਰੇ ਕਰ ਰਹੇ ਹਨ, ਇਸ ਤਰ੍ਹਾਂ ਦੇ ਸਾਮਾਨ ਵਿਦਮਾਨ ਕਰਕੇ ਜੋ ਮਨਮਨੀਆਂ ਐਸ਼ਾਂ ਕਰ ਰਹੇ ਹਨ ਅਤੇ ਪਰਮੇਸ਼ਰ ਨੂੰ ਨਹੀਂ ਸਮਝ ਰਹੇ, ਉਹਨਾਂ ਨੇ ਆਪਣਾ ਜਨਮ ਹੀ ਹਾਰ ਦਿੱਤਾ ਹੈ। ਹਾਂ, ਜਿਨ੍ਹਾਂ ਨੇ ਨਿਰੀ ਹਕੂਮਤ ਨਾਲ ਰੋਟੀ ਖਾਧੀ ਹੈ ਅਤੇ ਆਪਣੇ ਮਹਿਲਾਂ ਮਾੜੀਆਂ ਨੂੰ ਵੇਖ ਵੇਖ ਕੇ ਉਸਦੀ ਮਸਤੀ ਵਿੱਚ ਮਰਨਾ ਭੁਲਾ ਦਿੱਤਾ ਹੈ, ਜਦ ਬੁਢੇਪਾ ਆ ਜਾਂਦਾ ਹੈ ਤਦ ਉਹ ਜੋਬਨ ਜੋ ਭੋਗਾਂ ਵਿੱਚ ਸਹਾਈ ਸੀ ਹਾਰਿਆ ਜਾਂਦਾ ਹੈ। ਯਥਾ ਜੋਬਨ ਜਾਂਦਾ ਨਦਰ ਨਾ ਆਵਈ, ਜਰ ਪਹੁੰਚੇ ਮਰ ਜਾਈ। ਨਿਰੁਕਤ। ਮੁਹਾਕਾ, ਮੁਹਾਕਾ ਤੋਂ ਭਾਵ ਹੈ ਮੁਹਾਕਾ ਪਦ ਸੰਸਕ੍ਰਿਤ ਦੇ ਮੌਖਿਕ ਪਦ ਤੋਂ ਬਣਿਆ ਹੈ। ਮੌਖਿਕ ਦੇ ਅਰਥ ਹਨ ਚੋਰ। ਮੁਹਾਕਾ ਦੇ ਅਖੀਰ ਵਿੱਚ ਜੋ ਕਾ ਹੈ ਉਹ ਪ੍ਰਾਣੀਏ ਸੂਤਰ ਕੁਤਿਸਤੇ 5.3.74 ਅਨੁਸਾਰ ਕੁਤਸਿਤ ਅਰਥ ਦਾ ਪ੍ਰਤਯ ਨਹੀਂ ਹੈ। ਮੌਖਿਕ ਪਦ ਵਿੱਚ ਅਕ ਪ੍ਰਤਯ ਰਵਣ ਪਾਣਨੀ 7.1.133 ਦਾ ਆਦੇਸ਼ ਹੈ। ਇਸ ਪਦ ਦਾ ਧਾਤੂ ਹੈ ਮੁਖ, ਯਾਨੀ ਚੋਰੀ ਕਰਨਾ। ਮੌਖਿਕ ਪਦ ਇਸ ਤਰ੍ਹਾਂ ਬਣਿਆ ਹੈ ਮੁਖ ਜਮਾ ਰਵਲ। ਦੂਸਰਾ ਅਰਥ ਹੈ ਮੌਖਿਕ ਦਾ ਰਵਲ ਪ੍ਰਤਯ ਕਰਤਾ ਅਰਥਾਂ ਵਿੱਚ ਆਉਂਦਾ ਹੈ। ਸੋ ਮੁਹਾਕਾ ਦਾ ਕਾਮੂਲਕ ਅਗ ਦੇ ਦਾ ਬਦਲਿਆ ਹੋਇਆ ਰੂਪ ਹੈ। ਇਸ ਪਦ ਦੇ ਠੀਕ ਅਰਥ ਚੋਰ ਹਨ। ਇਹ ਗੱਲ ਅਗਲੀ ਤੁਕ ਤੋਂ ਸਪਸ਼ਟ ਹੋ ਜਾਂਦੀ ਹੈ ਜਿੱਥੇ ਚੋਰ ਪਦ ਵਰਤਿਆ ਹੈ। ਪਿਤਰੀ ਚੋਰ ਕਰੇ ਤੋਂ ਭਾਵ ਹੈ ਸੰਪਰਦਾਇ ਅਰਥ ਭਾਵਾਂ ਵੀ ਦੱਸਦੇ ਹਨ ਕਿ ਜਿਨ੍ਹਾਂ ਦੀ ਵਸਤੂ ਚੋਰੀ ਹੋਈ ਸੀ ਉਹਨਾਂ ਦੇ ਪਿੱਤਰ ਪਰਲੋਕ ਵਿੱਚ ਵਸਤੂ ਸਿਆਣ ਕੇ ਪਿੱਤਰਾਂ ਨੂੰ ਚੋਰੀ ਦਾ ਦੂਸ਼ਣ ਦਿੰਦੇ ਹਨ। ਵੱਡੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ ਤੋਂ ਭਾਵ ਹੈ, ਉਸ ਸਮੇਂ ਚੋਰ ਚੋਰੀ ਦਾ ਮਾਲ ਲੈਣ ਅਤੇ ਵਿਚਾਉਣ ਵਾਲੇ ਨੂੰ ਹੱਥ ਵੱਢੇ ਜਾਣ ਦਾ ਦੰਡ ਮਿਲਦਾ ਸੀ। ਇੱਥੇ ਭਾਵ ਇਹ ਹੈ ਕਿ ਚੋਰ, ਉਸਦੇ ਪਿੱਤਰ ਅਤੇ ਵਿਚੋਲਾ ਬ੍ਰਾਹਮਣ ਤਿੰਨੇ ਦੰਡ ਯੋਗ ਹੋਣਗੇ। ਦਲਾਲ ਤੋਂ ਭਾਵ ਬ੍ਰਾਹਮਣ ਦਾ ਹੈ ਜੋ ਬਦ ਦਿਆਨਤੀ ਨਾਲ ਪ੍ਰਾਪਤ ਕੀਤੇ ਮਾਲ ਨਾਲ ਕੀਤੇ ਗਏ ਸ਼ਰਾਧ ਪਰ ਵਿਚੋਲਾ ਬਣ ਕੇ ਪਿੱਤਰਾਂ ਨੂੰ ਵਸਤੂ ਪਹੁੰਚਾਉਣ ਦੀ ਵਿਚੋਲਗੀ ਕਰਦਾ ਹੈ। ਜਿਉਂ ਜੋਰੂ ਸਿਰਨਾਵਣੀ ਆਵੇ ਵਾਰੋ ਵਾਰ ਤੋਂ ਭਾਵ ਹੈ, ਮਹੀਨੇ ਦੇ ਮਹੀਨੇ ਆਪਣੇ ਰਜੋ ਧਰਮ ਤੋਂ ਇਸਤਰੀਆਂ ਸਿਰ ਨਾ ਕੇ ਸ਼ੁੱਧ ਹੁੰਦੀਆਂ ਹਨ। ਇਸ ਕਰਕੇ ਉਸ ਵਾਸਤੇ ਸਭੇ ਪਦ ਸਿਰਨਾਵਣੀ ਵਰਤਿਆ ਜਾਂਦਾ ਹੈ। ਜੂਠੇ ਜੂਠਾ ਮੁੱਖ ਵਸੈ ਨਿਤਨਿ ਧੋਏ ਖੁਆਰ ਤੋਂ ਭਾਵ ਹੈ, ਮੂੰਹ ਨੂੰ ਚੁੱਲ੍ਹੀਆਂ ਆਦਿਕ ਨਾਲ ਸੁੱਚਾ ਕਰਨ ਲਈ ਕੇਵਲ ਥੋੜ੍ਹੇ ਚਿਰ ਲਈ ਸੁੱਚਤਾ ਹੁੰਦੀ ਹੈ, ਫਿਰ ਇਹ ਜੂਠੇ ਦਾ ਜੂਠਾ ਹੀ ਰਹੀਦਾ ਹੈ। ਦੂਸਰਾ ਅਰਥ ਸੰਪਰਦਾ ਵਿੱਚ ਜੂਠੇ ਦਾ ਝੂਠਾ ਅਰਥ ਵੀ ਲੈਂਦੇ ਹਨ। ਤੀਸਰਾ ਖੁਆਰ ਯਾਨੀ ਖਰਾਬ, ਗੰਦਾ, ਅਪਵਿੱਤਰ। ਸੁੱਚੇ ਇਹਨਾਂ ਆਖੀਐ ਬੈਂ ਜੇ ਪਿੰਡਾ ਧੋਏ ਤੋਂ ਭਾਵ ਹੈ, ਜੋ ਪਿੰਡੇ ਨੂੰ ਧੋ ਲੈਣ ਨਾਲ ਸੁੱਚੇ ਬਣ ਬੈਠਦੇ ਹਨ। ਸੁੱਚੇ ਨਹੀਂ ਕਹੀਦੇ ਦੀ ਮੁਰਾਦ ਹੈ ਪਿੰਡਾ ਧੋਣ ਨਾਲ ਅਪਵਿੱਤਰਤਾ ਨਹੀਂ ਅੜਦੀ। ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਤੋਂ ਭਾਵ ਹੈ, ਤਨੋ ਵੀ ਅਤੇ ਮਨੋ ਵੀ ਉਹੀ ਸੁੱਚੇ ਹਨ ਜਿਨ੍ਹਾਂ ਦੇ ਚਿੱਤ ਵਿੱਚ ਸਾਈਂ ਵਸਦਾ ਹੈ। ਯਥਾ ਤਨ ਮਨ ਸੁੱਚੇ ਸਾਚ ਸੁਚੀਤ। ਹਰ ਰੰਗੀ ਹਰਮ ਸਮਾਣਿਆਂ ਤੋਂ ਭਾਵ ਹੈ, ਪਦ ਹਰਮ ਅਤੇ ਮਹਿਲਤ ਵਿੱਚ ਸਹਿਨਤ ਹੈ ਕਿ ਇਹ ਵਾਕ ਉਸ ਵੇਲੇ ਦੇ ਕਿਸੇ ਤੁਰਕ ਹਾਕਮ ਪ੍ਰਥਾਏ ਉਚਾਰ ਹੋਇਆ ਹੈ। ਹਰਮ ਅਰਬੀ ਪਦ ਹੈ। ਹਰਮ ਯਾਨੀ ਖਾਨਾ ਕਾਬਾ ਦੇ ਉਦਾਲੇ ਦੀ ਕੰਧ, ਇਸ ਅੰਦਰ ਜਾਨਵਰ ਮਾਰਨਾ ਮਨੇ ਹੈ। ਫਾਰਸੀ ਵਿੱਚ ਬੇਗਮ ਇਸਤਰੀ ਘਰ ਲਈ ਬਾਂਦੀ ਨੂੰ ਅਤੇ ਬੇਗਮਾਂ ਦੇ ਰਹਿਣ ਦੀ ਥਾਂ ਨੂੰ ਵੀ ਕਹਿੰਦੇ ਹਨ। ਗੁਰਬਾਣੀ ਵਿੱਚ ਇਹ ਪਦ ਬੇਗਮਾਂ ਦੇ ਅਰਥ ਵਿੱਚ ਹੋਰ ਥੈਂ ਵੀ ਆਇਆ ਹੈ, ਹਰਮਾਂ ਹੋਈਆਂ ਛਾਈ ਮਾਈ। ਨਸੀਹਤਨਾਮੇ ਵਿੱਚ ਵੀ ਹੈ, ਹਰਮਾਂ ਜਿਉਂ ਖੇਲੇ ਖੁਸ਼ਬੋਈ ਹਵਾਏ। ਪਲਾਣੇ ਤੋਂ ਭਾਵ ਹੈ ਕਾਠੀਆਂ ਆਦਿਕ ਨਾਲ ਸਜੇ ਹੋਏ। ਕੋਠੇ ਮੰਡਪ ਮਾੜੀਆਂ ਤੋਂ ਭਾਵ ਹੈ, ਕੋਠੇ ਮਾੜੀਆਂ ਤੋਂ ਮੁਰਾਦ ਟਿਕ ਕੇ ਰਹਿਣ ਦੇ ਵਸੇਬੇ ਹੈ, ਜਿਨ੍ਹਾਂ ਵਿੱਚ ਹਰਮਾਂ ਨੇ ਅਤੇ ਮਾਲਕਾਂ ਨੇ ਆਪ ਰਹਿਣਾ ਦੱਸਿਆ ਹੈ। ਮੰਡਪ ਤੋਂ ਮੁਰਾਦ ਬਾਰ ਬਾਗਾਂ ਜੂਆਂ ਵਿੱਚ ਰਚੇ ਆਰਜ਼ੀ ਵਸੇਬੇ ਅਤੇ ਤੰਬੂ ਡੇਰਿਆਂ ਤੋਂ ਹੈ, ਜਿਨ੍ਹਾਂ ਵਿੱਚ ਘੋੜਿਆਂ 'ਤੇ ਚੜ੍ਹ ਕੇ ਸ਼ਿਕਾਰ ਆਦਿ 'ਤੇ ਗਿਆਂ ਜਾ ਕੇ ਟਿਕਾਣਾ ਕਰਦੇ ਅਤੇ ਰਸ ਮਾਣਦੇ ਹਨ। ਮਹਿਲਤ ਤੋਂ ਭਾਵ ਹੈ ਮਹਿਲਾਤ, ਉਤਰਨੇ ਦਾ ਥਾਂ, ਮਹਿਲਾਂ ਦਾ ਸਮੁਦਾਇ, ਮਹਿਲ ਮਾੜੀਆਂ। ਭਾਵ ਹੈ ਜਾਇਦਾਦਾਂ, ਵਿਭੂਤੀ। ਚੀਜ਼ ਤੋਂ ਭਾਵ ਹੈ ਚੋਜ, ਮੌਜਾਂ, ਐਸ਼ਾਂ। ਫੁਰਮਾਇਸ਼ ਖਾਇਆ ਤੋਂ ਭਾਵ ਹੈ ਫੁਰਮਾਇਸ਼ ਕਰਕੇ ਖਾਧਾ। ਕੋਈ ਖੇਤੀ, ਕਿਰਤ, ਵਪਾਰ, ਕਾਰੀਗਰੀ ਆਦਿ ਕਰਕੇ ਰੋਜ਼ੀ ਨਹੀਂ ਪੈਦਾ ਕਰਦੇ। ਫੌਜਾਂ ਰੱਖ ਕੇ ਹਕੂਮਤ ਦੇ ਜ਼ੋਰ ਨਾਲ ਨਿਰੇ ਕਰ ਅਤੇ ਮਸੂਲ ਲਾ ਕੇ ਧਨ ਇਕੱਠਾ ਕਰਕੇ ਖਾਂਦੇ ਪੀਂਦੇ ਐਸ਼ਾਂ ਅਤੇ ਪਾਪ ਕਰਦੇ ਹਨ। ਜਰਆਈ ਜੋਬਨ ਹਾਰਿਆ ਤੋਂ ਭਾਵ ਹੈ ਜੋਬਨ ਧਨ ਪ੍ਰਭਤਾ ਕੇ ਮਦ ਮੈਂ ਅਹਿਨਸ ਰਹੇ ਦੀਵਾਨਾ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।